12ਵੇਂ ਸਲੋਕ ਦੀ ਪੌੜੀ ਉਚਾਰਨ ਕਰ ਰਹੇ ਨੇ। ਪੌੜੀ ਪੜਿਆ ਹੋਵੇ ਗੁਨਹਗਾਰ। ਮਹਾਰਾਜ ਕਹਿੰਦੇ ਜੇ ਕੋਈ ਪੜਿਆ ਲਿਖਿਆ ਬੰਦਾ ਹੈ, ਜੇ ਉਹ ਗੁਨਾਹਗਾਰ ਹੈ, ਗਲਤੀਆਂ ਕਰਦਾ ਹੈ, ਪਾਪ ਕਰਦਾ ਹੈ, ਗੁਨਾਹ ਕਰਦਾ ਹੈ, ਤਾਂ ਸਜ਼ਾ ਉਸੇ ਨੂੰ ਮਿਲਣੀ ਚਾਹੀਦੀ, ਨਾ ਕਿ ਬਈ ਉਹਦੀ ਜਗ੍ਹਾ ਕਿਸੇ ਹੋਰ ਬੰਦੇ ਨੂੰ ਫੜ ਕੇ ਮਾਰੋ। ਆ ਕਹਿੰਦੇ ਤਾਂ ਓਮੀ ਸਾਧ ਨਾ ਮਾਰੀਏ। ਓਮੀ ਉਹਨੂੰ ਕਹਿੰਦੇ ਜਿਹੜਾ ਓਮ ਓਮ ਕਰੇ, ਬਸ ਸਿਰਫ ਨਾਮ ਹੀ ਜਪੇ, ਅਨਪੜ੍ਹ ਹੋਵੇ, ਰੱਬ ਦੇ ਆਸਰੇ ਰਹੇ। ਕਹਿੰਦੇ ਇਹ ਨਹੀਂ ਹੋਣਾ ਚਾਹੀਦਾ ਕਿ ਗਲਤੀ ਕੋਈ ਪੜ੍ਹਿਆ ਲਿਖਿਆ ਕਰੇ ਤੇ ਉਹਦੇ ਬਦਲੇ ਕੁੱਟ ਸਾਧੂ ਨੂੰ ਪਵੇ। ਇਹ ਪੁਰਾਣੇ ਰਾਜੇ ਮਹਾਰਾਜੇ ਇਸ ਤਰ੍ਹਾਂ ਕਰਦੇ ਸੀ ਕਿ ਆਪਣੇ ਰਾਜਕੁਮਾਰ ਨੂੰ ਜੇ ਪੜ੍ਹਾਉਣਾ ਹੁੰਦਾ ਸੀ, ਉਹਨਾਂ ਨੇ ਉਸਤਾਦ ਨੇ ਰਾਜਕੁਮਾਰ ਨੂੰ ਪੜ੍ਹਾਉਣਾ ਬਈ। ਹੁਣ ਰਾਜਕੁਮਾਰ ਨੇ ਜਦ ਕੋਈ ਗਲਤੀ ਕਰਨੀ, ਹੁਣ ਡੰਡਾ ਉਹਨੂੰ ਮਾਰਨਾ ਨਹੀਂ, ਕੁੱਟਣਾ ਨਹੀਂ। ਇੱਕ ਲਾਗੇ ਕੋਈ ਅਨਪੜ੍ਹ ਜਿਹਾ ਬੰਦਾ ਬਿਠਾ ਲੈਂਦੇ ਸੀ, ਉਹ ਡੰਡਾ ਉਹਨੂੰ ਮਾਰ ਛੱਡਣਾ, ਰਾਜਕੁਮਾਰ ਨੂੰ ਨਹੀਂ ਮਾਰਨਾ। ਜੇ ਮਾਸਟਰ ਨੂੰ ਗੁੱਸਾ ਆਉਣਾ ਨੇ, ਰਾਜੇ ਨੇ ਕਹਿਣਾ ਮੇਰੇ ਮੁੰਡੇ ਨਾ ਕੁਛ ਕਹੀਂ, ਇਹ ਰਾਜਕੁਮਾਰ ਹੈ, ਡੰਡਾ ਕਿਹਨੂੰ ਮਾਰਾਂ ਜੀ? ਫਿਰ ਆ ਜਿਹੜਾ ਲਾਗੇ ਬੈਠਾ ਇਹਨੂੰ ਮਾਰ, ਅਨਪੜ੍ਹ ਜਿਹਾ ਇੱਕ ਲਾਗੇ ਮੋਟਾ ਜਿਹਾ ਬਿਠਾ ਲਿਆ, ਉਹਨੂੰ ਕੁੱਟੀ ਜਾਣਾ। ਮਹਾਰਾਜ ਕਹਿੰਦੇ ਇਹ ਕਿੱਧਰ ਦਾ ਨਿਆਂ ਹੈ? ਤੇ ਗਲਤੀ ਪੜ੍ਹਿਆ ਲਿਖਿਆ ਕਰਦਾ ਕੁੱਟ ਅਨਪੜ੍ਹ ਨੂੰ ਪੈਂਦੀ ਹੈ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪੁਚਾਰੀ ਹੈ। ਜਿਹੇ ਜੇ ਕੋਈ ਘਾਲਣਾ ਘਾਲਦਾ, ਜਿਹੇ ਜੇ ਕੋਈ ਕਰਮ ਕਰਦਾ ਹੈ, ਲੋਕ ਉਹ ਜਿਹਾ ਉਹਦਾ ਨਾਉ ਪਚਾਰੀਆ ਦਾ ਅਰਥ ਹੈ ਪ੍ਰਸਿੱਧ ਕਰ ਦਿੰਦੇ ਨੇ ਵੀ ਇਹ ਬੰਦਾ ਫਲਾਨਾ। ਭਾਵੇਂ ਉਹਦੀ ਕਿੱਡੀ ਜਾਤ ਹੋਵੇ ਬੰਦੇ ਦੀ, ਕਿੰਨਾ ਹੀ ਉੱਚਾ ਹੋਵੇ ਬੰਦਾ, ਕਿੰਨਾ ਹੀ ਵੱਡਾ ਹੋਵੇ, ਵੱਡੇ ਤੋਂ ਵੱਡਾ ਦੁਨੀਆਂ ਦਾ ਕੋਈ ਬੰਦਾ ਲਿਆਓ ਤੁਸੀਂ, ਸ਼ਰਾਬ ਪੀ ਕੇ ਉਹ ਡਿੱਗ ਪਏ ਕਿਸੇ ਪਾਸੇ, ਲੋਕ ਉਹਨੂੰ ਸਭ ਕੁਝ ਛੱਡ ਕੇ ਉਹਦਾ ਇੱਕੋ ਹੀ ਨਾਂ ਪੈ ਜਾਂਦਾ ਕਿ ਸ਼ਰਾਬੀ ਡਿੱਗਿਆ ਪਿਆ। ਜੇ ਆ ਕਾਲੇ ਕਾਲਣਾ ਤੇ ਵੇਹੋ ਨਾਂ ਪਚਾਰੀ ਹੈ, ਉਹਦੇ ਸਾਰੇ ਨਾਂ ਮਿਟ ਜਾਂਦੇ ਨੇ, ਉਹਦੀ ਬਦਨਾਮੀ ਉਸ ਨਾਮ ਨਾਲ ਹੋ ਜਾਂਦੀ ਹੈ ਜਿਸ ਨਾਮ ਦੇ ਨਾਲ ਉਹ ਕਰਮ ਕਰਦਾ ਹੈ। ਪਰ ਜੇ ਕੋਈ ਚੰਗਾ ਕਰਮ ਕਰੇ, ਨੀਚ ਆਦਮੀ, ਭਗਤ ਭਗਤ ਜੱਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਸਾਰਿਆਂ ਨਾਲੋਂ ਸ਼੍ਰੋਮਣੀ ਭਗਤ ਕਬੀਰ ਜੀ, ਕਬੀਰ ਜੀ ਦਾ ਨਾਮ ਸਾਰੇ ਕਿਤੇ ਫੈਲ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹਾ ਜਿਹਾ ਕੋਈ ਕਰਮ ਕਰਦਾ ਹੈ, ਦਸਵੇਂ ਪਾਤਸ਼ਾਹ ਮਹਾਰਾਜ ਨੇ ਭਰੀ ਸੰਗਤ ਚ ਕਿਹਾ ਸੀ ਕਬੀਰ ਜੀ ਨੂੰ ਕੌਣ ਜਾਣਦਾ ਤੁਹਾਡੇ ਚੋਂ, ਸਭ ਨੇ ਹੱਥ ਖੜੇ ਕਰਤੇ। ਉਸ ਵਕਤ ਭਾਈ ਰਾਜਾ ਕੌਣ ਹੋਇਆ? ਕੋਈ ਕੁਛ ਕਹੇ, ਕੋਈ ਕੁਛ ਕਹੇ। ਉਸ ਵਕਤ ਵਜ਼ੀਰ ਕਿਹੜੇ ਹੋਏ ਨੇ? ਜੋਤਸ਼ੀ, ਭਲਵਾਨ, ਵੈਦ, ਵਿਦਵਾਨ ਕਿਹੜੇ ਹੋਏ ਨੇ ਉਸ ਵਕਤ? ਕਹਿੰਦੇ ਜੀ ਇਹ ਤਾਂ ਪਤਾ ਨਹੀਂ। ਮਹਾਰਾਜ ਕਹਿੰਦੇ ਕਬੀਰ ਦਾ ਨਾਮ ਸਭ ਨੂੰ ਪਤਾ, ਇਹ ਕਿਉਂ? ਕਹਿੰਦੇ ਮਹਾਰਾਜ ਤੁਸੀਂ ਉਹ ਦੱਸੋ। ਸਤਿਗੁਰੂ ਕਹਿੰਦੇ ਭਾਈ ਜਿਹੜਾ ਨਾਮ ਨਾਲ ਜੁੜ ਜਾਂਦਾ ਨਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਉਸ ਵਕਤ ਰਾਜਾ ਸਿਕੰਦਰ ਲੋਧੀ ਹੋਇਆ, ਮਹਾਰਾਜ ਕਹਿੰਦੇ ਉਹ ਵੀ ਕਬੀਰ ਦੇ ਚਰਨਾਂ ਤੇ ਡਿੱਗ ਪਿਆ ਸੀ। ਐਡਾ ਵੱਡਾ ਰਾਜਾ, ਇੰਨਾ ਧਨਵਾਨ, ਇੰਨੀਆਂ ਫੌਜਾਂ ਦਾ ਮਾਲਕ, ਇੱਕ ਝੁੱਗੀ ਝੋਂਪੜੀ ਚ ਰਹਿਣ ਵਾਲੇ ਬੰਦੇ ਦੇ ਚਰਨਾਂ ਤੇ ਡਿੱਗਦਾ, ਇਹ ਕੀ ਕਾਰਨ ਹੈ? ਕਿਉਂਕਿ ਨਾਮ ਵੱਡਾ ਹੈ। ਐਸੀ ਕਲਾ ਨਾ ਖੇਡੀ ਹੈ, ਜਿਤ ਦਰਗ ਹੈ ਗਿਆ ਹਾਰੀ ਹੈ। ਇਹੋ ਜਿਹੀ ਜੀਵਨ ਬਾਜੀ ਨਾ ਖੇਡੋ ਜਿਹਦੇ ਨਾਲ ਦਰਗਾਹ ਵਿੱਚ ਜਾ ਕੇ ਆਪਣੀ ਹਾਰ ਹੁੰਦੀ ਹੋਵੇ। ਦਰਗਾਹ ਦੇ ਵਿੱਚ ਜਾ ਕੇ ਇੱਜ਼ਤ ਮਾਣ ਵਾਲੇ ਕਰਮ ਐਸੇ ਕਰਮ ਕਰਨੇ ਨੇ, ਉੱਥੇ ਸੁੱਚੇ ਤੇ ਸੱਚੇ ਬੰਦੇ ਨੂੰ ਸਿਹਰੇ ਪੈਂਦੇ ਨੇ। ਚੰਗਿਆਂ ਨੂੰ ਤਾਂ ਬਹੁਤ ਸਤਿਕਾਰ ਦਿੰਦੇ ਨੇ, ਬਹੁਤ ਜ਼ਿਆਦਾ। ਇੰਨਾ ਸਤਿਕਾਰ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਜਿੰਨਾ ਸਤਿਕਾਰ ਚੰਗਿਆਂ ਬੰਦਿਆਂ ਨੂੰ ਮਿਲਦਾ। ਇੰਨਾ ਸਤਿਕਾਰ ਤਾਂ ਦੁਨੀਆਂ ਵਿੱਚ ਕਿਤੇ ਵੀ ਨਹੀਂ ਹੁੰਦਾ ਜਿੰਨਾ ਰੱਬ ਦੇ ਪਿਆਰਿਆਂ ਦਾ ਦਰਗਾਹ ਵਿੱਚ ਹੁੰਦਾ। ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀ ਹੈ। ਇਹਦਾ ਅੱਗੇ ਪ੍ਰਲੋਕ ਵਿਚ ਜਾ ਕੇ ਵਿਚਾਰਿਆ ਜਾਂਦਾ ਕਿ ਪੜਿਆ ਤੇ ਅਨਪੜਿਆ ਇਹਨਾਂ ਦੇ ਕਰਮਾਂ ਨੂੰ ਅਕਾਲ ਪੁਰਖ ਵਿਚਾਰਦੇ ਨੇ, ਧਰਮਰਾਜ ਵਿਚਾਰਦੇ ਨੇ, ਉਹ ਤਾਂ ਅੱਗੇ ਜਾ ਕੇ ਦੇਖਿਆ ਜਾਵੇਗਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮੋਹੇ ਚੱਲੈ ਸੋ ਅੱਗੇ ਮਾਰੀਐ। ਜਿਹੜੇ ਮੋਹੇ ਤੋਂ ਭਾਵ ਹੁੰਦਾ ਲੁੱਟਣਾ ਠੱਗਣਾ, ਜਿਹੜੇ ਲੋਕ ਲੁਟਾਈਆਂ ਠੱਗੀਆਂ ਕਰਦੇ ਨੇ, ਮੋਹ ਚੱਲੈ। ਜੇ ਮੁਹਾਕਾ ਘਰ ਮੋਹੈ, ਘਰ ਮੋਹੇ ਪਿੱਤਰੀ ਦੇ ਅੱਗੇ ਵਸਤ ਛਾਣੀਆਂ ਪਿੱਤਰੀ ਚੋਰ ਕਰੇ। ਜੇ ਮੁਹਾਕਾ ਘਰ ਮੋਹੈ, ਜੇ ਕਿਸੇ ਦਾ ਘਰ ਠੱਗ ਲੇ ਲੁੱਟ ਲੇ ਤੇ ਫੇਰ ਅੱਗੇ ਮਾਰ ਕੇ ਡਾਕੇ ਚੋਰੀਆਂ ਕਰਕੇ ਪਿੱਤਰਾਂ ਦੇ ਨਿਮਿੱਤ ਖਵਾਵੇ, ਅੱਗੇ ਪਛਾਣ ਲੈਂਦੇ ਨੇ ਉਹ, ਇਹ ਤਾਂ ਇਹਦਾ ਨਹੀਂ ਹੈ, ਇਹ ਤਾਂ ਕਿਸੇ ਹੋਰ ਦਾ ਸਮਾਨ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਮੋਹ ਚੱਲੈ ਸੋ ਅੱਗੇ ਮਾਰੀਐ। ਜਿਹੜੇ ਲੋਕ ਲੁੱਟਾਂ ਖੁਆਂ ਕਰਦੇ ਨੇ, ਮਾੜੇ ਕਰਮ ਕਰਦੇ ਨੇ, ਕਿਤਨਾ ਵੀ ਕੋਈ ਵੀ ਮਾੜਾ ਕੰਮ ਹੈ, ਅੱਗੇ ਦਰਗਾਹ ਵਿਚ ਜਾ ਕੇ ਉਹਨਾਂ ਨੂੰ ਮਾਰ ਬਹੁਤ ਪੈਂਦੀ ਹੈ। ਤੁਹਾਨੂੰ ਇਸ ਕੰਮ ਨੂੰ ਭੇਜਿਆ ਸੀ, ਜੇ ਕੋਈ ਇੱਥੇ ਬਚ ਗਿਆ ਤਾਂ ਅੱਗੇ ਜਾ ਕੇ ਮਾਰ ਪੈਣੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਇਹੋ ਜਿਹਾ ਕੰਮ ਨਾ ਕਰਿਓ ਜੀ ਨਾਲ ਮਾਰ ਪਵੇ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ 13ਵਾਂ ਸਲੋਕ ਬਖਸ਼ਿਸ਼ ਕਰਦੇ ਨੇ 470 ਅੰਗ ਤੇ। ਜੁਗਾਂ ਜੁਗਾਂ ਦੀ ਗੱਲ ਦੱਸਦੇ ਨੇ ਕਿ ਨਾਨਕ ਮੇਰ ਸਰੀਰ ਕਾ। ਇਹ ਮੇਰ ਹੁੰਦਾ ਮੇਰੂ, ਮੇਰੂ ਹੁੰਦਾ ਮਾਲਾ ਦਾ ਜਿਹੜਾ ਛੋਟੇ ਛੋਟੇ ਮਣਕੇ, ਬਾਕੀ ਇੱਕ ਉੱਪਰ ਵੱਡਾ ਹੁੰਦਾ ਸਿਰੇ ਤੇ, ਇਹਨੂੰ ਕਹਿੰਦੇ ਮੇਰੂ, ਉਹਨੂੰ ਕਹਿੰਦੇ ਸ਼੍ਰੋਮਣੀ। ਇਹ 84 ਲੱਖ ਜੂਨ ਦੇ ਵਿੱਚੋਂ ਚਾਰਾਂ ਯੁੱਗਾਂ ਵਿੱਚ ਸ਼੍ਰੋਮਣੀ ਮਣਕਾ ਸਰੀਰ ਹੀ ਹੈ। 84 ਲੱਖ ਜੂਨ ਵਿੱਚ ਸਭ ਤੋਂ ਸ਼੍ਰੋਮਣੀ ਸਰੀਰ ਹੈ ਨਾਨਕ ਮੇਰ ਸਰੀਰ ਕਾ। ਇੱਕ ਰਥ ਇੱਕ ਰਥਵਾਹ, ਇੱਕ ਤਾਂ ਰਥ ਹੈ ਆਪਣਾ ਤੇ ਇੱਕ ਰਥਵਾਹੀ ਹੈ। ਇਹ ਰਥ ਜਿਹੜਾ ਹੈ ਸਾਡਾ ਸਰੀਰ ਹੈ, ਰਥਵਾਹੀ ਜਿਹੜਾ ਧਰਮ ਹੈ, ਜੁਗ ਜੁਗ ਫੇਰ ਵਟਾਈ ਹੈ। ਇਹ ਜੁਗਾਂ ਜੁਗਾਂ ਦੇ ਵਿੱਚ ਇਹ ਵਟਾਏ ਜਾਂਦੇ ਨੇ, ਬਦਲਦੇ ਰਹਿੰਦੇ ਨੇ, ਸਰੀਰ ਵੀ ਬਦਲਦੇ ਨੇ, ਹਰ ਯੁੱਗ ਵਿੱਚ ਧਰਮ ਵੀ ਬਦਲਦਾ ਹੈ। ਪਰ ਇਸ ਗੱਲ ਨੂੰ ਸਮਝਦਾ ਕੌਣ ਹੈ? ਗਿਆਨੀ ਬੁੱਝ ਹੈ ਤਾਹ। ਗਿਆਨੀ ਲੋਕ ਹੀ ਇਸ ਗੱਲ ਨੂੰ, ਵਿਦਵਾਨ ਜਿਹੜੇ ਸੱਜਣ ਨੇ ਜਾਂ ਅੰਤਰੀਵ ਗਿਆਨੀ ਨੇ, ਉਹੀ ਇਸ ਗੱਲ ਨੂੰ ਸਮਝਦੇ ਨੇ ਭਈ ਆਪਾਂ ਜੇ ਇਹ ਕਹੀਏ ਕਿ ਮੈਂ ਅੱਜ ਦਾ ਹੀ ਹਾਂ, ਆਪਾਂ ਅੱਜ ਦੇ ਨਹੀਂ, ਆਪਾਂ ਤਾਂ ਪਤਾ ਨਹੀਂ ਕਦੋਂ ਕਦੇ ਚੱਲੇ ਹੋਏ ਹਾਂ, ਕਈ ਯੁੱਗ ਹੋ ਗਿਆ ਆਪਾਂ ਨੂੰ ਤੁਰਿਆਂ ਫਿਰਦਿਆਂ ਨੂੰ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇਹ ਲਹੀ। ਕਈ ਯੁੱਗਾਂ ਤੋਂ ਬਾਅਦ ਆਪਾਂ ਨੂੰ ਬੰਦੇ ਦਾ ਜਨਮ ਮਿਲਿਆ ਹੁਣ ਜਾ ਕੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਯੁੱਗ ਯੁੱਗ ਫੇਰ ਵਟਾਈਆ ਹੈ ਗਿਆਨੀ ਬੁੱਝ ਹੈ ਤਾਹੇ। ਗਿਆਨੀ ਸਿਆਣੇ ਬੰਦੇ ਇਸ ਗੱਲ ਨੂੰ ਸਮਝਦੇ ਨੇ। ਸਤਯੁਗ ਰਥ ਸੰਤੋਖ ਕਾ। ਸਤਯੁਗ ਵਿੱਚ ਜਿਹੜਾ ਰਥ ਸੀ ਸਰੀਰ ਰੂਪੀ, ਸੰਤੋਖ ਦਾ ਸੀ, ਉਦੋਂ ਲੋਕਾਂ ਨੂੰ ਸੰਤੋਖ ਬਹੁਤਾ ਜ਼ਿਆਦਾ ਸੀ, ਬਹੁਤ ਸੰਤੋਖੀ ਲੋਕ ਸਨ। ਕੋਈ ਚੀਜ਼ ਤੁਸੀਂ ਦੋ, ਆਹ ਚੀਜ਼ ਖਾ ਲਾ, ਪਹਿਨ ਲਾ, ਅੱਛਾ ਵੀ ਇੱਥੇ ਰੱਖ ਦੇ, ਇੰਨਾ ਲਾਲਚ ਨਹੀਂ ਸੀ ਕਿਸੇ ਨੂੰ। ਉਦੋਂ ਕੀ ਕਰਦੇ? ਧਰਮ ਅੱਗੇ ਰਥਵਾਹ। ਅਤੇ ਜਿਹੜਾ ਰਥਵਾਹੀ ਸੀ ਉਹ ਕੌਣ ਸੀ? ਧਰਮ ਸੀ। ਲੋਕੀ ਧਰਮ ਨੂੰ ਕਮਾਉਂਦੇ ਸਨ, ਸੰਤੋਖ ਰੱਖਦੇ ਸਨ, ਕਿਉਂਕਿ ਮੁੱਖ ਚੀਜ਼ ਸੰਤੋਖ ਹੀ ਹੈ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ, ਦਇਆ ਕਪਾਹ ਸੰਤੋਖ ਸੂਤ। ਸੰਤੋਖ ਤੋਂ ਹੀ ਸਾਰੇ ਸ਼ੁਭ ਗੁਣ ਜਨਮ ਲੈਂਦੇ ਨੇ। ਜਿਹੜਾ ਬੰਦਾ ਸੰਤੋਖ ਦੇ ਉਲਟ ਭੁੱਖੜ ਹੈ, ਉਹ ਬੰਦਾ ਸਾਰੇ ਔਗੁਣ ਕਰ ਲੈਂਦਾ। ਜਿਹੜਾ ਬੰਦਾ ਸੰਤੋਖੀ ਹੈ ਉਹ ਸਾਰੇ ਗੁਣਾਂ ਦੇ ਸਹਿਤ ਹੋ ਜਾਂਦਾ। ਇਸ ਕਰਕੇ ਉਦੋਂ ਲੋਕ ਧਰਮ ਨੂੰ ਕਮਾਉਂਦੇ ਸਨ, ਉਹ ਯੁੱਗ ਵਧੀਆ ਸੀ, ਲੋਕ ਸੰਤੋਖੀ ਸਨ, ਧਰਮ ਨੂੰ ਕਮਾਉਂਦੇ ਸਨ। ਸੰਤੋਖ ਜਦੋਂ ਹੋ ਗਿਆ ਫਿਰ ਬੰਦਾ ਝੂਠ ਨਹੀਂ ਬੋਲਦਾ, ਲਾਲਚ ਨਹੀਂ ਕਰਦਾ, ਵਿਸ਼ਿਆਂ ਵੱਲੋਂ ਸੰਤੋਖ, ਮਨ ਨੂੰ ਸ਼ਾਂਤੀ। ਤ੍ਰੇਤਾ ਰਥ ਜਤੈ ਕਾ, ਹੁਣ ਤ੍ਰੇਤਾ ਯੁੱਗ ਆਇਆ, ਇਹਦੇ ਵਿੱਚ ਲੋਕ ਜਤੀ ਸਤੀ ਸ਼ੁੱਧ ਆਚਰਣ ਉੱਚੇ ਜੀਵਨ ਵਾਲੇ ਹੋਏ। ਜਦੋਂ ਬੰਦੇ ਦੇ ਅੰਦਰ ਜਤ ਸਤ ਹੈ ਤਾਂ ਜ਼ਰੂਰੀ ਹੈ ਵੀ ਉਹਦੇ ਸਰੀਰ ਵਿੱਚ ਤਾਕਤ ਬੜੀ ਰਹਿੰਦੀ ਹੈ। ਜੋਰ ਅੱਗੇ ਰਥਵਾਹ, ਫਿਰ ਜਿਹੜਾ ਰਥਵਾਹੀ ਸੀ ਇਹ ਜ਼ੋਰ ਸੀ, ਉਦੋਂ ਸਾਰਿਆਂ ਦੇ ਅੰਦਰ ਬਹੁਤ ਤਾਕਤ ਸੀ, ਲੋਕੀ ਅੱਛੇ ਆਚਰਨ ਵਾਲੇ, ਜਤ ਸਤ ਨੂੰ ਗ੍ਰਹਿਣ ਕਰਨ ਵਾਲੇ। ਫਿਰ ਇਸ ਤੋਂ ਬਾਅਦ ਆਇਆ ਦੁਆਪਰ, ਦੁਆਪਰ ਰਥ ਤਪੈ ਕਾ, ਦੁਆਪਰ ਵਿੱਚ ਲੋਕਾਂ ਨੇ ਤਪੱਸਿਆ ਬਹੁਤ ਜ਼ਿਆਦਾ ਕੀਤੀ, ਲੋਕ ਤਪ ਕਰਦੇ ਸਨ, ਅਤੇ ਉਹਨਾਂ ਦਾ ਰਥਵਾਹੀ ਕਿਹੜਾ ਸੀ? ਸੱਤ, ਸੱਚੇ ਸੁੱਚੇ ਲੋਕ, ਸੱਚ ਪ੍ਰਤੱਗੀ, ਸੱਤ ਬੋਲਣ ਵਾਲੇ, ਸੱਚੇ ਕਰਮ ਕਰਨ ਵਾਲੇ। ਫਿਰ ਆਇਆ ਇਹ ਯੁੱਗ ਕਲ ਯੁੱਗ, ਕਲ ਯੁੱਗ ਰਥ ਅਗਨ ਕਾ, ਕਹਿੰਦੇ ਕਲਯੁਗ ਰਥ ਅੱਗ ਦਾ, ਇਹ ਅੱਗ ਦਾ ਭਰਿਆ ਸਰੀਰ ਹੈ ਹਰੇਕ ਬੰਦੇ ਦਾ, ਤੇ ਇਹਦਾ ਧਰਮ ਕੀ ਹੈ? ਕੂੜ, ਝੂਠ, ਅੱਗੇ ਰਸਵਾਹ। ਹਰੇਕ ਬੰਦੇ ਨੇ ਆਪਣੇ ਮੂਹਰੇ ਜਿਹੜਾ ਰਸਵਾਨ ਬਿਠਾਇਆ ਹੋਇਆ ਉਹ ਝੂਠ ਨੂੰ ਬਿਠਾਇਆ ਹੋਇਆ, ਝੂਠ ਹੀ ਬੋਲਣਾ ਬਸ, ਦੂਜਾ ਕੰਮ ਨਹੀਂ ਕਰਨਾ, ਕਿਉਂਕਿ ਝੂਠ ਬੋਲਣ ਨਾਲ ਬੜਾ ਸੋਹਣਾ ਬਣ ਜਾਂਦਾ ਕੰਮ, ਜਿਵੇਂ ਮਰਜ਼ੀ ਝੂਠ ਬੋਲ ਬੋਲ ਕੇ ਕੰਮ ਚਲਾਈ ਜਾਓ। ਸਾਰੀ ਦੁਨੀਆਂ ਝੂਠ ਦੇ ਨਾਲ ਜ਼ਿਆਦਾ ਜੁੜ ਗਈ। ਇਸ ਚਾਰ ਯੁੱਗਾਂ ਦੇ ਚਾਰ ਕਰਮ ਉਹਨਾਂ ਦੇ ਰਥਵਾਹੀ, ਹੁਣ ਵੇਦਾਂ ਦੇ ਅਨੁਸਾਰ ਉਹਦਾ ਨਿਰੀਖਣ ਕਰਦੇ ਨੇ। ਮਹੱਲਾ ਪਹਿਲਾ, ਸਾਮ ਕਹੈ ਸੇਤੰਬਰ ਸਵਾਮੀ, ਸਾਮ ਵੇਦ ਸਾਰਿਆਂ ਨਾਲੋਂ ਪਹਿਲਾ ਪੁਰਾਣਾ ਵੇਦ ਹੈ ਇਹ। ਸੇਤ ਅੰਬਰ, ਸੇਤ ਕਹਿੰਦੇ ਚਿੱਟੇ ਨੂੰ, ਅੰਬਰ ਕਹਿੰਦੇ ਬਸਤਰ ਨੂੰ, ਚਿੱਟੇ ਕੱਪੜਿਆਂ ਵਾਲਾ ਉਦੋਂ ਹੰਸਾ ਅਵਤਾਰ ਹੋਇਆ ਹੈ, ਸਵਾਮੀ ਮਾਲਕ। ਸਤਯੁਗ ਦੇ ਵਿੱਚ ਇਹ ਸਾਮ ਵੇਦ ਅਤੇ ਅਵਤਾਰ ਹੋਇਆ ਹੰਸਾ ਅਵਤਾਰ, ਉਹ ਕਹਿੰਦਾ ਸੱਚ ਮੈਂ ਅੱਛਾ, ਸਾਰੀ ਦੁਨੀਆਂ ਸੱਚ ਵਿੱਚ ਚੱਲਦੀ ਸੀ ਉਦੋਂ, ਤੇ ਸੱਚ ਰਹੇ, ਸੱਚੇ ਵਿੱਚ ਸਮਾਏ ਰਹਿੰਦੇ ਸੀ ਤੇ ਸੱਚ ਵਿੱਚ ਹੀ ਚੱਲਦੇ ਸੀ, ਬਹੁਤ ਅੱਛੇ ਲੋਕ ਸਨ, ਭਲਾ ਜ਼ਮਾਨਾ ਸੀ, ਬੜਾ ਭਲਾ ਜ਼ਮਾਨਾ ਸੀ। ਇੱਕ ਅੱਧਾ ਕੀ ਕਹਿਣਾ, ਕਿਤੇ ਮਾੜਾ ਮੋਟਾ ਖਰਾਬ ਹੋ ਜੇ ਬੰਦਾ, ਉਹਨੂੰ ਲੋਕ ਬੜਾ ਦੁਰਕਾਰਦੇ ਸੀ। ਸਤਯੁਗ ਦੇ ਵਿੱਚ ਕੋਈ ਬੰਦਾ ਗਲਤੀ ਨਹੀਂ ਸੀ ਕਰਦਾ, ਇੱਕ ਅੱਧਾ ਜਾਣਾ ਤਾਂ ਹੁੰਦਾ ਹੀ ਹੈ, ਇਸ ਕਰਕੇ ਉਹ ਬਹੁ ਗਿਣਤੀ ਸੱਚਿਆਈ ਵਾਲਿਆਂ ਲੋਕਾਂ ਦੀ ਸੀ। ਫਿਰ ਉਸ ਤੋਂ ਅੱਗੇ ਕਹਿੰਦੇ ਨੇ ਸਭ ਕੁਝ ਸੱਚ ਸਮਾਵੈ, ਸਭ ਕੋਈ ਸੱਚ ਵਿੱਚ ਸਮਾਇਆ ਅਤੇ ਸਾਰੇ ਕੋਈ ਸੱਚ ਵਿੱਚ ਟਿਕ ਗਏ, ਸਾਰੇ ਲੋਕ ਸੱਚੇ ਅਤੇ ਸੁੱਚੇ, ਸੱਚ ਬੋਲਣ ਵਾਲੇ, ਸੱਚ ਪ੍ਰਤੱਗੀ, ਐਸਾ ਜੀਵਨ ਚੰਗਾ ਸੀ ਲੋਕਾਂ ਦਾ ਉਦੋਂ। ਰਿਗ ਕਹਿ ਰਹਿਆ ਭਰਪੂਰ, ਫਿਰ ਰਿਗ ਵੇਦ ਦੀ ਵਾਰੀ ਆਈ, ਉਸ ਤੋਂ ਬਾਅਦ ਜਿਹੜਾ ਯੁੱਗ ਆਇਆ ਤ੍ਰੇਤਾ, ਰਿਗ ਵੇਦ ਆਇਆ। ਰਿਗ ਵੇਦ ਇਹ ਕਹਿੰਦਾ ਕਿ ਭਰਪੂਰ ਹੈ ਸਾਰੇ ਕਿਤੇ, ਕੌਣ? ਰਾਮ ਨਾਮ ਦੇਵਾ ਮਹਿਸੂਰ, ਦੇਵਤਿਆਂ ਦੇ ਵਿੱਚ ਸੂਰਜ ਵਾਂਗੂ ਚਮਕਦੇ ਨੇ ਕੌਣ? ਰਾਮ ਚੰਦਰ ਜੀ। ਇਹ ਰਿਗ ਵੇਦ ਕਹਿੰਦਾ, ਉਦੋਂ ਦੀ ਗੱਲ ਹੈ, ਕਹਿੰਦੇ ਉਦੋਂ ਰਾਮ ਚੰਦਰ ਜੀ ਦਾ ਨਾਮ ਹੀ ਸਾਰੇ ਮਸ਼ਹੂਰ ਸੀ ਅਤੇ ਲੋਕ ਉਦੋਂ ਰਾਮ ਰਾਮ ਦਾ ਹੀ ਜਾਪ ਕਰਦੇ ਸਨ, ਉਦੋਂ ਉਨ੍ਹਾਂ ਦਾ ਨਾਮ ਲਿਆ ਹੀ ਬੰਦਾ ਤਰ ਜਾਂਦਾ ਸੀ, ਕਿਉਂਕਿ ਗੁਨਾਹ ਬੜੇ ਥੋੜੇ ਸੀ, ਗੁਨਾਹ ਤੇ ਕੋਈ ਕਰਦਾ ਹੀ ਨਹੀਂ ਸੀ, ਕੀ ਕਹਿਣਾ ਇੱਕ ਅੱਧਾ ਮਾੜਾ ਮੋਟਾ ਗੁਨਾਹ ਹੋ ਜੇ, ਅਬਲ ਦੇ ਲੋਕ ਗੁਨਾਹ ਕਰਦੇ ਹੀ ਨਹੀਂ ਸੀ, ਇੰਨੇ ਚੰਗੇ ਲੋਕ ਸੀ ਜਿਹਦਾ ਕੋਈ ਗੁਨਾਹ ਹੀ ਨਹੀਂ, ਉਹ ਥੋੜੇ ਥੋੜੇ ਵਿੱਚ ਹੀ ਤਰਦੇ ਗਏ। ਨਾ ਏ ਲਿਆ ਪਰਾਛਿਤ ਜਾਹੇ, ਨਾਮ ਦੇ ਲੈਣ ਕਰਕੇ ਉਨ੍ਹਾਂ ਦੇ ਸਾਰੇ ਜਿੰਨੇ ਪਾਪ ਸੀ, ਪ੍ਰਾਇਸ਼ਚਿਤ ਕਰਮ ਸੀ, ਸਾਰੇ ਲੱਥ ਜਾਂਦੇ ਸੀ। ਸਿਰਫ ਉਦੋਂ ਰਾਮ ਚੰਦਰ ਜੀ ਦਾ ਨਾਮ ਲੈਣ ਨਾਲ ਹੀ ਮਹਾਰਾਜ ਕਹਿੰਦੇ ਕੰਮ ਚੱਲ ਜਾਂਦਾ ਸੀ। ਨਾਨਕ ਤਾਂ ਮੁੱਖ ਅੰਤਰ ਪਾਹੇ। ਉਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਸੀ ਲੋਕ, ਕਿਉਂਕਿ ਗੁਨਾਹ ਇੰਨੇ ਜ਼ਿਆਦਾ ਨਹੀਂ ਸੀਗੇ। ਉਸ ਤੋਂ ਅੱਗੇ ਆਇਆ ਫਿਰ ਦੁਆਪਰ, ਕ੍ਰਿਸ਼ਨ ਜੀ ਆਏ, ਜੁਜ ਮਹਿ ਜੋਰ ਛਲੀ ਚੰਦਰਾਵਲ। ਜਿਹੜਾ ਜੁਜਰਵੇਦ ਹੈ ਇਹ ਕਹਿੰਦਾ ਹੈ ਕਿ ਜਿਨ੍ਹਾਂ ਦਾ ਨਾਮ ਕੀ ਸੀ, ਕਾਨ ਕ੍ਰਿਸ਼ਨ ਜਾਦਮ ਪਿਆ, ਉਦੋਂ ਕ੍ਰਿਸ਼ਨ ਜੀ ਦੇ ਨਾਮ ਸਨ ਇਹ ਕਾਨ ਜਾਂ ਕ੍ਰਿਸ਼ਨ ਜਾਂ ਯਾਦਵ ਕਰਕੇ ਲੋਕ ਯਾਦ ਕਰਦੇ ਸੀ ਉਹਨਾਂ ਨੂੰ। ਕਹਿੰਦੇ ਨੇ ਉਹਨਾਂ ਨੇ ਜ਼ੋਰ ਦੇ ਨਾਲ ਛਲੀ ਚੰਦਰਾਵਲ, ਚੰਦਰਾਵਲ ਗੋਪੀ ਹੋਈ ਕ੍ਰਿਸ਼ਨ ਜੀ ਦੀ। ਸੋ ਜਦੋਂ ਵਿਆਹ ਕੇ ਆਈ ਮਥੁਰਾ ਦੇ ਵਿੱਚ, ਸਾਰੀਆਂ ਇਸਤਰੀਆਂ ਕ੍ਰਿਸ਼ਨ ਜੀ ਨਾਲ, ਇਹਨੂੰ ਬੜੀ ਈਰਖਾ ਸੀ, ਚਿੜ ਬੜੀ ਸੀ, ਕਹਿੰਦੀ ਇਹ ਸਾਰੀਆਂ ਦੇ ਦਿਮਾਗ ਖਰਾਬ ਹੋਏ ਨੇ, ਸਾਰੀਆਂ ਰਾਸ ਪਾਉਂਦੀਆਂ ਨੇ, ਇਹ ਜੰਗੀ ਗੱਲ ਨਹੀਂ ਹੈ। ਉਸ ਵਕਤ ਕ੍ਰਿਸ਼ਨ ਜੀ ਨੇ ਐਸੀ ਸ਼ਕਤੀ ਇੱਕ ਦਿਨ ਵਰਤਾਈ, ਸਾਰੇ ਮਥੁਰਾ ਦੇ ਦੀਵੇ ਬੰਦ ਹੋ ਗਏ, ਕੇਵਲ ਕ੍ਰਿਸ਼ਨ ਜੀ ਦੇ ਘਰੇ ਦੀਵਾ ਜਗਦਾ ਸੀ। ਚੰਦਰਾਵਲ ਦੀ ਸੱਸ ਕਹਿੰਦੀ ਵੀ ਹਨੇਰਾ ਹੋ ਗਿਆ ਤੇ ਤੂੰ ਹੁਣ ਜਗਾ ਦੀਵਾ, ਕਹਿੰਦੇ ਦੀਵੇ ਹੀ ਬੰਦ ਹੋ ਗਏ। ਕਹਿੰਦੇ ਉਹ ਸਾਹਮਣੇ ਜਿਨ੍ਹਾਂ ਦੇ ਘਰੇ ਦੀਵਾ ਜਗਦਾ ਉਹ ਤਾਂ ਜਗਾ ਲਿਆ ਜਾ ਕੇ। ਇਹ ਦੀਵਾ ਲੈ ਕੇ ਚੰਦਰਾਵਲ ਜਦ ਕ੍ਰਿਸ਼ਨ ਜੀ ਦੇ ਘਰ ਗਈ, ਜਦ ਦੀਵਾ ਨਾਲ ਦੀਵਾ ਲਾ ਕੇ ਜਗਾਉਣ ਲੱਗੀ, ਕ੍ਰਿਸ਼ਨ ਜੀ ਇਕਦਮ ਸਾਹਮਣੇ ਆ ਗਏ। ਉਹਨਾਂ ਦਾ ਰੂਪ ਇਤਨਾ ਸੁੰਦਰ ਸੀ, ਇਤਨਾ ਮੋਹਣਾ ਰੂਪ ਸੀ ਕਿ ਚੰਦਰਾਵਲ ਖੜੀ ਦੀ ਖੜੀ ਰਹਿ ਗਈ ਤੇ ਇਹਦੀ ਉਂਗਲ ਸੜ ਗਈ ਅੱਗ ਦੇ ਨਾਲ। ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਿਆ। ਉਦੋਂ ਕ੍ਰਿਸ਼ਨ ਜੀ ਹੋਏ, ਕਾਨ ਨਾਮ ਸੀ, ਕ੍ਰਿਸ਼ਨ ਨਾਮ ਸੀ, ਜਾਦਵ ਕੁਲ ਸੀ ਉਹਨਾਂ ਦੀ, ਸੱਤ ਭਾਮਾ ਇਹਨਾਂ ਦੀ ਗੋਪੀ ਸੀ ਜਿਹੜੀ। ਉਹ ਕਹਿੰਦੀ ਜਿਹੜਾ ਪਾਰਜਾਤ ਦਾ ਰੁੱਖ ਹੈ ਇਹ ਕਿੱਥੇ ਹੁੰਦਾ? ਗੱਲਾਂ ਚੱਲਦੀਆਂ ਚੱਲਦੀਆਂ ਗੱਲ ਸਾਹਮਣੇ ਆਈ, ਕਹਿੰਦੇ ਇਹ ਤੇ ਸਵਰਗਾਂ ਚ ਹੁੰਦਾ, ਇੰਦਰ ਦੇਵਤੇ ਕੋਲੇ ਆ। ਉਹ ਕਹਿੰਦੀ ਫੇਰ ਤੁਹਾਡਾ ਕੀ ਫਾਇਦਾ ਏਡੇ ਵੱਡੇ ਅਵਤਾਰ ਦਾ, ਜੇ ਸਾਨੂੰ ਉਹ ਦਰਖਤ ਨਹੀਂ ਮਿਲ ਸਕਦਾ? ਕ੍ਰਿਸ਼ਨ ਜੀ ਕਹਿੰਦੇ ਮੈਂ ਲਿਆ ਕੇ ਦਿੰਦਾ। ਇਹ ਆਪਣੀ ਸ਼ਕਤੀ ਨਾਲ ਸਵਰਗਾਂ ਨੂੰ ਚਲੇ ਗਏ, ਆ ਕੇ ਇੰਦਰ ਦੇ ਨੂੰ ਕਹਿਣ ਲੱਗੇ ਪਾਰਜਾਤ ਰੁੱਖ ਦੇ, ਪਾਰਜਾਤ ਰੁੱਖ ਤੇ ਇਹਨਾਂ ਦਾ ਝਗੜਾ ਹੋ ਗਿਆ। ਕ੍ਰਿਸ਼ਨ ਜੀ ਨੇ ਇੰਦਰ ਨਾਲ ਜੰਗ ਕਰਕੇ ਉਹਨੂੰ ਹਰਾ ਕੇ ਪਾਰਜਾਤ ਗੋਪੀ ਲੈ ਆਇਆ। ਕਹਿੰਦੇ ਗੋਪੀਆਂ ਵਾਸਤੇ ਪਾਰਜਾਤ ਰੁੱਖ ਸਵਰਗਾਂ ਚੋਂ ਜਾ ਕੇ ਕ੍ਰਿਸ਼ਨ ਜੀ ਮਥੁਰਾ ਚ ਲੈ ਆਏ। ਬਿੰਦਰਾ ਬਨ ਮਹਿ ਰੰਗ ਕੀਆ, ਬਿੰਦਰਾ ਬਨ ਦੇ ਚ ਆ ਕਰਕੇ ਇਹਨਾਂ ਨੇ ਰੰਗ ਆਨੰਦ ਮਾਣੇ, ਰਾਸ ਲੀਲਾ ਕਰੀਆਂ। ਇਸ ਤਰੀਕੇ ਨਾਲ ਉਹ ਯੁੱਗ ਵੀ ਸਮਾਪਤ ਹੋਇਆ। ਕ੍ਰਿਸ਼ਨ ਜੀ ਨੇ ਸਾਰੀ ਜ਼ਿੰਦਗੀ ਰਾਸਲੀਲਾ ਤਾਂ ਕੀਤੀ, ਪਰ ਮਹਾਰਾਜ ਦਸਵੇਂ ਪਾਤਸ਼ਾਹ ਆਦਿ ਸ੍ਰੀ ਦਸਮ ਗ੍ਰੰਥ ਵਿਚ ਲਿਖਦੇ ਨੇ, ਕ੍ਰਿਸ਼ਨ ਜੀ ਕਹਿੰਦੇ ਇਹ ਤਾਂ ਵੈਸੇ ਹੀ ਸਾਡੇ ਕੌਤਕ ਸਨ। ਗੋਪੀਆਂ ਨੂੰ ਕਹਿੰਦੇ ਤਰਨਾ ਕਿ ਨਹੀਂ ਤਰਨਾ ਸੰਸਾਰ ਸਾਗਰ ਤੋਂ? ਕਹਿੰਦੇ ਤਰਨਾ ਜੀ। ਕਹਿੰਦੇ ਫਿਰ ਹੁਣ ਮੇਰੇ ਕੋਲੋਂ ਗਿਆਨ ਲੈ ਲਓ। ਫਿਰ ਗੋਪੀਆਂ ਨੂੰ ਬਹੁਤ ਗਿਆਨ ਸੁਣਾ ਕੇ ਕ੍ਰਿਸ਼ਨ ਜੀ ਨੇ ਐਸੀ ਬਿਰਤੀ ਬਣਾ ਦਿੱਤੀ ਕਿ ਪਰਮੇਸ਼ਰ ਦੇ ਨਾਮ ਨਾਲ ਹੀ ਜੋੜ ਦਿੱਤੀਆਂ ਸਾਰੀਆਂ ਸਾਰੀਆਂ ਗੋਪੀਆਂ ਦਾ ਉਧਾਰ ਕਰ ਦਿੱਤਾ ਸੀ। ਇਹ ਇੱਕ ਸਮਾਂ ਸੀ ਜਦੋਂ ਅਵਤਾਰਾਂ ਨੇ ਲੋਕਾਂ ਦਾ ਕਿਸੇ ਢੰਗ ਨਾਲ ਉਧਾਰ ਕੀਤਾ, ਭਲਾ ਕੀਤਾ। ਪਰ ਮਹਾਰਾਜ ਕਹਿੰਦੇ ਹੁਣ ਕਲਯੁਗ ਦਾ ਇੱਕ ਸਮਾਂ ਆਇਆ ਹੈ। ਕਲ ਮੈਂ ਵੇਦ ਅਥਰਬਣ ਹੂਆ, ਹੁਣ ਅਥਰਬਣ ਵੇਦ ਹੈ ਕਲਯੁਗ ਦੇ ਵਿੱਚ। ਅਥਰਬਣ ਵੇਦ ਜਦੋਂ ਆਇਆ, ਪ੍ਰਚਾਰ ਹੋਇਆ, ਪਰ ਕਹਿੰਦੇ ਰੱਬ ਦਾ ਨਾਂ ਹੀ ਬਦਲ ਗਿਆ। ਪਹਿਲਾਂ ਤਾਂ ਰੱਬ ਦਾ ਨਾਂ ਹੋਰ ਸੀ, ਫਿਰ ਹੋਰ ਬਣਿਆ, ਫਿਰ ਹੋਰ ਬਣਿਆ, ਰਾਮ ਕ੍ਰਿਸ਼ਨ ਹੰਸਾ ਆਦਿਕ ਬਣੇ। ਕਹਿੰਦੇ ਹੁਣ ਰੱਬ ਦਾ ਨਾਂ ਅੱਲਾਹ ਹੋ ਗਿਆ, ਨਾਂ ਖੁਦਾਈ ਅੱਲਾਹ ਭਇਆ। ਕਹਿੰਦੇ ਖੁਦਾਈ ਖੁਦਾ ਦਾ ਨਾਂ ਅੱਲਾਹ ਬਣ ਗਿਆ, ਕਿਉਂਕਿ ਮੁਸਲਮਾਨਾਂ ਦਾ ਰਾਜ ਆ ਗਿਆ, ਉਹ ਉਹਨਾਂ ਨੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ। ਉਹ ਜਿਹੜੇ ਲੋਕ ਰਾਮ ਰਾਮ ਕ੍ਰਿਸ਼ਨ ਕ੍ਰਿਸ਼ਨ ਕਰਦੇ ਸੀ, ਉਹਨਾਂ ਨੇ ਆ ਕੇ ਅੱਲਾ ਅੱਲਾ ਜਪਾਉਣਾ ਸ਼ੁਰੂ ਕਰਤਾ। ਆਮ ਗੱਲ ਮਸ਼ਹੂਰ ਹੋ ਗਈ, ਭਾਵੇਂ ਕੋਈ ਹਿੰਦੂ ਸੀ ਭਾਵੇਂ ਕੋਈ ਮੁਸਲਮਾਨ, ਹਿੰਦੂ ਦੇਖਾ ਦੇਖੀ ਜਦੋਂ ਕੋਈ ਗੱਲ ਕਰਨੀ, ਖੁਦਾ ਦੀ ਸਹੁੰ ਮੈਨੂੰ ਤਾਂ ਪਤਾ ਨਹੀਂ, ਉਹ ਵੀ ਖੁਦਾ ਕਹਿਣ ਲੱਗ ਪਏ, ਮੈਨੂੰ ਅੱਲਾ ਪਾਕ ਦੀ ਸਹੁੰ। ਸਾਰੇ ਲੋਕ ਹੀ ਬਦਲ ਦਿੱਤੇ ਉਹਨਾਂ ਨੇ ਆ ਕੇ, ਨੀਲ ਬਸਤਰ ਲਏ, ਕੱਪੜੇ ਪਹਿਰੇ। ਕਹਿੰਦੇ ਨੀਲੇ ਕੱਪੜੇ ਪਾ ਲਏ ਤੁਰਕਾਂ ਨੇ, ਇਹ ਇੱਕ ਵੱਖਰਾ ਰੰਗ ਹੁੰਦਾ ਨੀਲਾ, ਇੱਕ ਤਾਂ ਖਾਲਸੇ ਕੋਲ ਨੀਲਾ ਰੰਗ, ਆਪਣਾ ਰੰਗ ਵੱਖਰਾ ਨੀਲਾ। ਇਹਨਾਂ ਦਾ ਰੰਗ ਪਠਾਣੀ ਜਿਹਾ ਰੰਗ ਹੁੰਦਾ, ਪਠਾਣਾ ਦੇ ਆਮ ਤੌਰ ਤੇ ਪਾਇਆ ਹੁੰਦਾ। ਉਹ ਇਸ ਕਰਕੇ ਇਹਨਾਂ ਨੇ ਸਾਰੇ ਲੋਕਾਂ ਨੂੰ ਨੀਲੇ ਕੱਪੜੇ ਪਵਾ ਦਿੱਤੇ, ਨੀਲ ਬਸਤਰ ਲੈ ਕੱਪੜੇ ਪਹਿਰੇ। ਤੁਰਕ ਪਠਾਣੀ ਅਮਲ ਕੀਆ, ਅਮਲ ਹੁੰਦਾ ਰਾਜ ਕਰਨਾ। ਤੁਰਕਾਂ ਤੇ ਪਠਾਣਾਂ ਨੇ ਸੰਸਾਰ ਦੇ ਉੱਤੇ ਇੱਥੇ ਦੁਨੀਆਂ ਤੇ ਆ ਕੇ ਰਾਜ ਕੀਤਾ, ਨੀਲੇ ਕੱਪੜੇ ਪਵਾ ਤੇ ਲੋਕਾਂ ਨੂੰ ਅੱਲਾ ਅੱਲਾ ਖੁਦਾ ਖੁਦਾ ਜਪਣ ਲਾ ਤਾ। ਮਹਾਰਾਜ ਕਹਿੰਦੇ ਚਾਰੇ ਯੁੱਗਾਂ ਵਿੱਚ ਚਾਰੇ ਵੇਦ ਹੋਏ ਸਚਿਆਰ, ਚਾਰੇ ਯੁੱਗਾਂ ਵਿੱਚ ਚਾਰੇ ਵੇਦ ਸਚਿਆਰ ਨੇ, ਚੰਗੇ ਨੇ, ਭਲੇ ਨੇ, ਸੱਚੇ ਨੇ। ਪੜ੍ਹ ਹੈ ਗੁਣ ਹੈ ਤਿੰਨ ਚਾਰ ਵਿਚਾਰ, ਜਿਹੜੇ ਚਾਰਾਂ ਵੇਦਾਂ ਨੂੰ ਪੜ੍ਹਦੇ ਨੇ, ਗੁਣ ਵਿਚਾਰਦੇ ਨੇ ਚਾਰ ਉਹਨਾਂ ਦੇ ਸੁੰਦਰ ਵਿਚਾਰਾਂ ਨੂੰ। ਇੱਥੇ ਚਾਰ ਦਾ ਅਰਥ ਹੈ ਸੁੰਦਰ, ਗਾਵੈ ਕੋ ਗੁੜ ਵਡਿਆਈਆਂ ਚਾਰ, ਇੱਥੇ ਉਹ ਚਾਰ ਹੈ। ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਉਹਨਾਂ ਦੇ ਸੁੰਦਰ ਵਿਚਾਰਾਂ ਨੂੰ ਲੋਕ ਪੜ੍ਹਦੇ ਨੇ, ਵਿਚਾਰਦੇ ਨੇ। ਚਾਰ ਵੇਦ ਭਲੇ ਨੇ, ਚੰਗੇ ਨੇ, ਪਰ ਮੈਂ ਗੁਰੂ ਨਾਨਕ ਦੇਵ ਜੀ ਕਹਿੰਦੇ ਹੁਣ ਮੇਰੀ ਸੁਣ ਲਓ ਰਾਏ, ਮੈਂ ਜੋ ਤੁਹਾਨੂੰ ਕਹਿਣਾ ਗੁਰਸਿੱਖਾਂ ਨੂੰ, ਮੈਂ ਜੋ ਕਹਿਣਾ ਸਾਰੀ ਦੁਨੀਆਂ ਨੂੰ ਇੱਕ ਗੱਲ, ਤੇ ਉਹ ਤਾਂ ਸਾਰਾ ਕੁਝ ਤੁਸੀਂ ਸੁਣਿਆ ਠੀਕ ਹੈ, ਪਰ ਮੈਂ ਗੁਰਮਤ ਇਹ ਦਿੰਦਾ ਹਾਂ, ਭਾਉ ਭਗਤ ਕਰ ਨੀਚ ਸਦਾਏ। ਬੰਦਾ ਰੱਬ ਦੀ ਪ੍ਰੇਮਾ ਭਗਤੀ ਕਰੇ ਅਤੇ ਆਪਣੇ ਆਪ ਨੂੰ ਨੀਵਾਂ ਸਦਾਵੇ। ਕਹਿੰਦੇ ਮੇਰੀ ਰਾਏ ਤਾਂ ਸਾਰਿਆਂ ਨੂੰ ਇਹੀ ਹੈ, ਜੇ ਦੁਨੀਆਂ ਚੋਂ ਤਰਨਾ। ਗੁਰੂ ਸਾਹਿਬ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ, ਸਾਰੀਆਂ ਚੀਜ਼ਾਂ ਦਿਖਾਤੀਆਂ, ਆਹ ਇਹ ਚੀਜ਼ ਹੈ, ਆਹ ਚੀਜ਼ ਇਹ ਹੈ, ਤੇ ਪਰ ਮੈਂ ਇਹ ਰਹਿ ਦਿੰਦਾ, ਮੈਂ ਸਭ ਨੂੰ ਇਹ ਉਪਦੇਸ਼ ਕਰਦਾ ਹਾਂ, ਮੈਂ ਸਾਰਿਆਂ ਨੂੰ ਇਹ ਦੱਸਦਾ ਹਾਂ ਕਿ ਰੱਬ ਦੀ ਪ੍ਰੇਮਾ ਭਗਤੀ ਸਭ ਤੋਂ ਸ਼੍ਰੋਮਣੀ ਹੈ, ਅਤੇ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਫੇਰ ਵੀ ਨੀਵਾਂ ਸਦਾਵੇ, ਉੱਚਾ ਨਾ ਬਣੇ। ਤਾਂ ਉਹ ਨਾਨਕ ਮੁਖ ਅੰਤਰ ਪਾਏ, ਤਾਂ ਮਹਾਰਾਜ ਕਹਿੰਦੇ ਮੁਕਤੀ ਮਿਲ ਸਕਦੀ ਤੁਹਾਨੂੰ। ਬਾਕੀ ਦੀਆਂ ਗੱਲਾਂ ਛੱਡ ਦਿਓ, ਪ੍ਰੇਮਾ ਭਗਤੀ ਕਰਕੇ ਵੀ ਆਪਣੇ ਆਪ ਨੂੰ ਬਿਲਕੁਲ ਨੀਵੇਂ ਸਦਾਓ, ਚਰਨ ਧੂੜ ਬਣ ਜਾਓ, ਕਦੇ ਨਾ ਕਹੋ ਮੈਂ ਕੀਤਾ, ਇਹ ਤਾਂ ਮੂੰਹ ਚ ਅੱਖਰ ਹੀ ਨਹੀਂ ਆਉਣ ਦੇਣਾ ਕਦੇ, ਬਸ ਅੱਖਰ ਹੀ ਹੋਰ ਤਰ੍ਹਾਂ ਦੇ ਰੱਖਣੇ, ਮੇਰੇ ਤੋਂ ਤਾਂ ਕੁਛ ਹੁੰਦਾ ਹੀ ਨਹੀਂ, ਆਪੇ ਮਹਾਰਾਜ ਜੋ ਕਰਾਉਂਦਾ ਹੁੰਦਾ। ਪੌੜੀ ਸਤਿਗੁਰ ਵਿਟੋਂ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ। ਸਤਿਗੁਰੂ ਜੀ ਤੋਂ ਕੁਰਬਾਨ ਜਾਵਾਂ, ਵਿਟੋਂ ਤੋਂ ਭਾਵ ਸਤਿਗੁਰ ਵਿਟੋਂ ਵਾਰਿਆ, ਸਤਿਗੁਰੂ ਜੀ ਵਿਟੋਂ ਤੋਂ ਭਾਵ ਤੋਂ ਵਾਰਿਆ, ਕੁਰਬਾਨ ਜਾਵਾਂ। ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ੍ਹਾਂ ਸਤਿਗੁਰਾਂ ਨੂੰ ਮਿਲ ਕੇ ਮੈਨੂੰ ਵਾਹਿਗੁਰੂ ਯਾਦ ਆਇਆ, ਮੈਂ ਵਾਹਿਗੁਰੂ ਨੂੰ ਧਿਆਇਆ। ਪਹਿਲਾਂ ਨਾ ਕਿਸੇ ਨੇ ਧਿਆ ਲਿਆ ਵਾਹਿਗੁਰੂ ਨੂੰ। ਇਸ ਗੱਲ ਦਾ ਦੇਖੋ, ਆਪਾਂ ਇਹ ਨਹੀਂ ਕਹਿੰਦੇ ਕਿ ਸਤਿਯੁਗ ਵਿੱਚ ਵਾਹਿਗੁਰੂ ਮੰਤਰ ਦਾ ਪਤਾ ਨਹੀਂ ਸੀ। ਦੁਆਪਰ ਤ੍ਰੇਤੇ ਚ ਸਾਰਿਆਂ ਨੂੰ ਵਾਹਿਗੁਰੂ ਮੰਤਰ ਦਾ, ਰਿਸ਼ੀਆਂ ਮੁਨੀਆਂ ਨੂੰ ਪਤਾ ਸੀ ਵਾਹਿਗੁਰੂ ਮੰਤਰ ਦਾ, ਉਦੋਂ ਵੀ ਗਿਆ, ਵੇਦਾਂ ਵਿੱਚ ਵੀ ਵਾਹਿਗੁਰੂ ਲਿਖਿਆ ਹੋਇਆ। ਪਰ ਜਦੋਂ ਰਿਸ਼ੀਆਂ ਮੁਨੀਆਂ ਨੂੰ ਕੋਈ ਕਹਿੰਦਾ ਵੀ ਇਹ ਵਾਹਿਗੁਰੂ ਮੰਤਰ ਕਲਯੁਗ ਵਿੱਚ ਆਉਣਾ ਹੈ, ਕਹਿੰਦੇ ਫਿਰ ਇਹ ਜਪ ਲਈਏ, ਕਹਿੰਦੇ ਅਸੀਂ ਦੇ ਨਹੀਂ ਸਕਦੇ। ਵਾਹਿਗੁਰੂ ਮੰਤਰ ਦੇਣ ਦਾ ਅਧਿਕਾਰ ਕੇਵਲ ਗੁਰੂ ਨਾਨਕ ਦੇਵ ਜੀ ਕੋਲ ਹੈ। ਕਹਿੰਦੇ ਭਲਾ ਤਾਂ ਫਿਰ ਆਪਣਾ ਉਸੇ ਨਾਲ ਹੀ ਹੋਣਾ। ਕਹਿੰਦੇ ਕੋਈ ਨਹੀਂ, ਆਪਾਂ ਫਿਰ ਕਲਯੁਗ ਚ ਆ ਕੇ ਜਨਮ ਲੈ ਲਵਾਂਗੇ, ਕਲਯੁਗ ਵਿੱਚ ਜਨਮ ਲੈ ਕੇ ਆਪਾਂ ਫਿਰ ਭਲਾ ਕਰਾ ਲਵਾਂਗੇ। ਔਰ ਬੜੇ ਰਿਸ਼ੀ ਮੁਨੀ ਕਲਯੁਗ ਦੇ ਵਿੱਚ ਆ ਕੇ ਜਨਮ ਲੈ ਕੇ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬੜੇ ਰਿਸ਼ੀ ਮੁਨੀ ਆਏ, ਵਾਹਿਗੁਰੂ ਮੰਤਰ ਲੈ ਕੇ ਤਰੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਲਯੁਗ ਦੇ ਵਿੱਚ ਸਾਰਿਆਂ ਨਾਲੋਂ ਸ਼੍ਰੋਮਣੀ ਮੰਤਰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਵਾਹਿਗੁਰੂ, ਤੇ ਵਾਹਿਗੁਰੂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਧਿਆਇਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਜਿਨ੍ਹਾਂ ਨੇ ਉਪਦੇਸ਼ ਕਰਕੇ ਸਾਨੂੰ ਗਿਆਨ ਰੂਪੀ ਸੁਰਮਾ ਬਖਸ਼ਿਸ਼ ਕੀਤਾ ਹੈ, ਜਦੋਂ ਉਨ੍ਹਾਂ ਨੇ ਮੇਰੀਆਂ ਅੱਖਾਂ ਵਿੱਚ ਗਿਆਨ ਰੂਪੀ ਸੁਰਮਾ ਪਾਇਆ, ਇੰਨੀ ਨੇਤਰੀ ਜਗਤ ਨਿਹਾਲਿਆ, ਇਹਨਾਂ ਨੇਤਰਾਂ ਨਾਲ ਇਹਨਾਂ ਅੱਖਾਂ ਨਾਲ ਮੈਂ ਜਗਤ ਨੂੰ ਕੀ ਜਾਣਿਆ, ਨਿਹਾਲਿਆ ਤਾਂ ਅੰਦਰ ਦੇਖਣਾ, ਇੰਨੀ ਨੇਤਰੀ ਜਗਤ ਨਿਹਾਲਿਆ ਦਾ ਅਰਥ ਹੈ ਇਹਨਾਂ ਅੱਖਾਂ ਨਾਲ ਮੈਂ ਜੱਗ ਨੂੰ ਦੇਖਿਆ, ਪਰ ਇਹ ਤਾਂ ਕੋਈ ਅਰਥ ਨਾ ਬਣਿਆ। ਇੰਨੀ ਨੇਤਰੀ ਜਗਤ ਨਿਹਾਲਿਆ, ਇਹਨਾਂ ਅੱਖਾਂ ਦੇ ਨਾਲ ਮੈਂ ਜਗਤ ਨੂੰ ਵਾਹਿਗੁਰੂ ਰੂਪ ਕਰਕੇ ਨਿਹਾਲਿਆ ਤੋਂ ਭਾਵ ਧੱਕਿਆ। ਜਦ ਮੇਰੀਆਂ ਅੱਖਾਂ ਚ ਉਹਨਾਂ ਨੇ ਸੁਰਮਾ ਪਾਇਆ, ਮੈਨੂੰ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੈਨੂੰ ਤਾਂ ਇਹ ਸਾਰਾ ਜੱਗ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਮੈਨੂੰ ਤਾਂ ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ, ਹਰ ਬਿਨਾ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸਤਿਗੁਰੂ ਮੈਨੂੰ ਮਿਲੇ ਤਾਂ ਮੈਨੂੰ ਉਹਨਾਂ ਨੇ ਅੱਖਾਂ ਚ ਸੁਰਮਾ ਪਾ ਕੇ ਕਿਹਾ ਹੁਣ ਦੇਖ। ਕਹਿੰਦੇ ਮਹਾਰਾਜ ਇਹ ਤਾਂ ਹੋਰ ਹੀ ਕੁਛ ਨਜ਼ਰ ਆ ਰਿਹਾ। ਕਹਿੰਦੇ ਕੀ ਨਜ਼ਰ ਆ ਰਿਹਾ? ਕਹਿੰਦੇ ਮੈਨੂੰ ਤਾਂ ਦੁਨੀਆਂ ਦਿਖਦੀ ਨਹੀਂ ਹੈ, ਦੁਨੀਆਂ ਦਿਖਣੋਂ ਬੰਦ ਹੋ ਗਈ। ਮੈਨੂੰ ਨਾ ਪਸ਼ੂ ਦਿਖਦਾ, ਨਾ ਪੰਛੀ, ਨਾ ਦਰਖਤ, ਨਾ ਬੰਦੇ, ਨਾ ਅਸਮਾਨ, ਨਾ ਤਾਰੇ, ਤੈਨੂੰ ਕੀ ਦਿਖਦਾ? ਕਹਿੰਦੇ ਮੈਨੂੰ ਨਜ਼ਰ ਆਉਂਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੰਨੇ ਵੱਡੇ ਮਾਲਕ ਨੂੰ ਛੱਡ ਕੇ ਖਸਮ ਛੋੜ ਦੂਜਾ ਲੱਗੇ, ਜਿਹੜੇ ਆਪਣੇ ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੂਜਿਆਂ ਚ ਜਾ ਲੱਗੇ ਨੇ, ਜਿਹੜੇ ਪਹਿਲਾਂ ਕਹੇ ਨੇ। ਕਿਉਂ ਲੱਗੇ ਦੂਜਿਆਂ ਚ? ਕਿਉਂਕਿ ਉਹ ਭਟਕ ਗਏ ਨੇ, ਆਪਣਾ ਰਸਤਾ ਛੱਡ ਗਏ ਨੇ। ਜਿਹੜੇ ਵਾਹਿਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਭਟਕਦੇ ਫਿਰਦੇ ਨੇ, ਡੁੱਬੇ ਸੇ ਵਣਜਾਰਿਆ, ਇਹ ਵਣਜਾਰਿਆ ਜੀਵ ਆ, ਉਹ ਤਾਂ ਡੁੱਬ ਗਏ ਭਾਈ, ਉਹ ਡੁੱਬ ਗਏ ਸਾਰੇ, ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਛੱਡ ਕੇ, ਅਕਾਲ ਪੁਰਖ ਨੂੰ ਛੱਡ ਕੇ, ਇੱਕ ਵਾਹਿਗੁਰੂ ਦਾ ਨਾਮ ਛੱਡ ਕੇ ਹੋਰ ਹੀ ਕੁਝ ਜਪਣ ਲੱਗ ਪਏ ਨੇ। ਦੁਕਾਨਾਂ ਖੋਲੀਆਂ ਲੋਕਾਂ ਨੇ, ਆਓ ਤੁਹਾਨੂੰ ਮੈਂ ਇੱਥੇ ਨਾਮ ਦਿੰਦਾ, ਤੁਹਾਨੂੰ ਮੈਂ ਇੱਥੇ ਮੰਤਰ ਦਿੰਦਾ। ਐਸੀ ਦੁਨੀਆਂ ਗੁੰਮਰਾਹ ਕੀਤੀ ਆ ਉਹਨਾਂ ਨੇ, ਆਪਾਂ ਵੀ ਉਹਨਾਂ ਨੂੰ ਕੁਛ ਨਹੀਂ ਹੁਣ ਸਮਝਾ ਸਕਦੇ। ਜੇ ਕਿਸੇ ਨੂੰ ਕੋਈ ਨਾਮ ਪੰਜਾਂ ਪਿਆਰਿਆਂ ਤੋਂ ਮਿਲਦਾ, ਉਹ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਉਹ ਕਹਿੰਦੇ ਮੈਂ ਫਲਾਨੇ ਥਾਂ ਤੋਂ ਨਾਮ ਲੈ ਕੇ ਆਇਆ, ਮੈਂ ਫਲਾਨ ਥਾਂ ਤੋਂ ਨਾਮ ਲੈ ਕੇ ਆਇਆ। ਹੁਣ ਡੁੱਬੋ ਭਾਈ ਕੀ ਕਰ ਸਕਦੇ, ਡੁੱਬੇ ਸੇਵਣ ਜਾ ਰਿਹਾ। ਮਹਾਰਾਜ ਕਹਿੰਦੇ ਡੁੱਬ ਕੇ ਸੰਸਾਰ ਸਾਗਰ ਚ ਗੋਤੇ ਖਾ ਰਹੇ ਨੇ, ਉਹਨਾਂ ਨੂੰ ਕੋਈ ਕੱਢ ਨਹੀਂ ਸਕਦਾ। ਮਹਾਰਾਜ ਇਹ ਕਦੇ ਵੀ ਨਾ ਨਿਕਲਣਗੇ। ਜੇ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ ਕਦੇ ਵੀ ਨਾ ਨਿਕਲਣਗੇ, ਕਹਿੰਦੇ ਇੱਕ ਹੈ ਜਹਾਜ਼ ਤਾਂ ਹੈਗਾ ਪਾਣੀ ਵਿੱਚ, ਜੇ ਬੰਦਾ ਪਾਣੀ ਵਿੱਚ ਡੁੱਬਦਾ ਡੁੱਬਦਾ ਦੇਖੇ ਵੀ ਜਹਾਜ਼ ਆ, ਉਹ ਸਾਹਮਣੇ ਜਹਾਜ਼ ਆ, ਉਹ ਤਰ ਕੇ ਜਹਾਜ਼ ਕੋਲ ਚਲਿਆ ਜਾਂਦਾ, ਜਹਾਜ਼ ਨੂੰ ਫੜ ਕੇ ਉਹਦੀਆਂ ਪੌੜੀਆਂ ਚੜ ਕੇ ਜਹਾਜ਼ ਚ ਬਹਿ ਜਾਂਦਾ। ਜਿਹੜੇ ਜਹਾਜ਼ ਨੂੰ ਲੋਕਾਂ ਨੇ ਛੱਡਿਆ, ਵਾਹਿਗੁਰੂ ਨਾਮ ਜਹਾਜ਼ ਹੈ, ਇਹਨੂੰ ਛੱਡ ਕੇ ਦੁਨੀਆਂ ਹੋਰ ਹੀ ਪਾਸੇ ਚਲੀ ਗਈ, ਮੰਤਰਾਂ ਜੰਤਰਾਂ ਤੰਤਰਾਂ ਚ, ਜਾਂ ਫਲਾਨੇ ਥਾਂ ਤੋਂ ਨਾਮ ਲੈ ਲਿਆ, ਉਥੋਂ ਨਾਮ ਲੈ ਲਿਆ। ਜਿਆਦੇ ਦੇਖਣਗੇ ਇਸ ਤਾਂ ਡੁੱਬ ਚੱਲੇ ਆ, ਡੁੱਬ ਚੱਲੇ ਆ, ਤਾਂ ਇਹਨਾਂ ਨੂੰ ਮੁੜ ਕੇ ਕੀ ਯਾਦ ਆਵੇਗਾ? ਕਹਿੰਦੇ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਇਹ ਮੁੜ ਕੇ ਫਿਰ ਇੱਥੇ ਹੀ ਆਉਣਗੇ। ਇਹ ਹਾਲ ਤਾਂ ਫਿਰ ਬਹੁਤ ਛੋਟਾ ਪੈ ਜਾਣਾ ਆਪਾਂ ਨੂੰ, ਉਹ ਜਿਹੜਾ ਨਵਾਂ ਹਾਲ ਬਣਾਇਆ ਉਹ ਵੀ ਛੋਟਾ ਪੈ ਜਾਣਾ। ਜਦ ਸਾਰੇ ਮੁੜ ਕੇ ਆ ਜਾਣਗੇ, ਫਿਰ ਸੜਕ ਤੋਂ ਵੀ ਪਰੇ ਤੱਕ ਸੰਗਤ ਬੈਠੂਗੀ, ਮੁੜੇ ਆਉਣਗੇ ਸਾਰੇ, ਸਭ ਨੂੰ ਪਤਾ ਲੱਗ ਜਾਏਗਾ ਹਰ ਥਾਂ ਪਖੰਡ ਹੈ, ਹਰ ਥਾਂ ਲੁੱਟਬਾਜ਼ੀ ਹੈ, ਕੇਵਲ ਮਾਇਆ ਇਕੱਠੀ ਕਰਨ ਦਾ ਚੱਕਰ ਹੈ। ਸਤਿਗੁਰੂ ਹੈ ਬੋਹੇ ਥਾ, ਸਤਿਗੁਰੂ ਹੀ ਜਹਾਜ਼ ਹੈ, ਵਿਰਲੇ ਕਿਨੈ ਵਿਚਾਰਿਆ। ਇਹ ਤਾਂ ਕਿਸੇ ਵਿਰਲੇ ਵਿਰਲੇ ਨੇ ਇਸ ਗੱਲ ਦੀ ਵਿਚਾਰ ਕੀਤੀ ਵੀ ਗੁਰੂ ਨਾਨਕ ਦੇਵ ਜੀ ਉਹ ਜਹਾਜ਼ ਨੇ, ਗੁਰੂ ਗ੍ਰੰਥ ਸਾਹਿਬ ਵੀ ਜਹਾਜ਼ ਹੈ। ਇਹ ਜਿਹਨੂੰ ਇਹ ਸਮਝ ਲੱਗ ਗਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਰਦੇ ਨੇ ਸੰਸਾਰ ਸਾਗਰ ਤੋਂ, ਇਹੀ ਜਹਾਜ਼ ਨੇ, ਤਾਂ ਫਿਰ ਕੀ ਕਰੇਗਾ ਉਹ ਮਹਾਰਾਜ ਦੇ ਚਰਨਾਂ ਚ ਆਏਗਾ, ਸਤਿਗੁਰ ਦੀ ਕਿਰਪਾ ਹੋਵੇਗੀ, ਕਰ ਕਿਰਪਾ ਪਾਰ ਉਤਾਰਿਆ। ਕਹਿੰਦੇ ਫਿਰ ਉਹ ਤੇ ਕਿਰਪਾ ਕਰਕੇ ਉਹਨੂੰ ਸਤਿਗੁਰ ਨੇ ਪਾਰ ਲਾ ਦਿੱਤਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਤਾਰਾਂਗੇ। ਕਲ ਯੁਗ ਹੈ, ਤਾਰਾਂ ਪੁੱਠੀਆਂ ਲੱਗ ਗਈਆਂ, ਪੱਖਾ ਪੁੱਠਾ ਚੱਲ ਪਿਆ। ਇਲੈਕਟ੍ਰੀਸ਼ਨ ਨੂੰ ਦੁਬਾਰਾ ਬੁਲਾਇਆ ਅਸੀਂ, ਪੱਖਾ ਪੁੱਠਾ ਚੱਲੀ ਜਾਂਦਾ,
ਉਹ ਜੀ ਗਲਤੀ ਨਾਲ ਤਾਰਾਂ ਪੁੱਠੀਆਂ ਲੱਗ ਗਈਆਂ। ਮੈਂ ਪਹਿਲੀ ਵਾਰ ਦੇਖੇ ਪੱਖਾ ਪੁੱਠਾ ਚੱਲਦਾ। ਮੈਂ ਕਿਹਾ ਇਸੇ ਤਰ੍ਹਾਂ ਮਹਾਰਾਜ ਵੀ ਕਹਿੰਦੇ ਕਲਯੁਗ ਵਿੱਚ ਲੋਕਾਂ ਦੀਆਂ ਤਾਰਾਂ ਪੁੱਠੀਆਂ ਲੱਗ ਗਈਆਂ, ਇਹ ਪੁੱਠੇ ਚੱਲਦੇ ਨੇ। ਜਿੱਥੇ ਤਾਂ ਸੱਚਾ ਗੁਰੂ ਆ ਉਹਨੂੰ ਝੂਠਾ ਕਹਿੰਦੇ ਨੇ, ਜਿਹੜਾ ਝੂਠਾ ਗੁਰੂ ਆ ਉਹਨੂੰ ਲੋਕ ਸੱਚਾ ਕਹਿੰਦੇ ਨੇ। ਕੜੂਏ ਕੋ ਮਿੱਠਾ ਕਹੇ, ਮਿੱਠੇ ਕੋ ਕੜੂਆ। ਜਿਹੜੀ ਚੀਜ਼ ਕੌੜੀ ਆ ਉਹਨੂੰ ਕਹਿੰਦੇ ਮਿੱਠੀ ਆ, ਜਿਹੜੀ ਮਿੱਠੀ ਆ ਉਹਨੂੰ ਕਹਿੰਦੇ ਕੌੜੀ ਆ। ਅੰਮ੍ਰਿਤ ਨੂੰ ਕਹਿੰਦੇ ਇਹ ਤਾਂ ਕੌੜਾ, ਤੇ ਜਿਹੜੀ ਕੌੜੀ ਸ਼ਰਾਬ ਨੂੰ ਕਹਿੰਦੇ ਮਿੱਠੀ ਹੈ। ਇਹਨਾਂ ਦੇ ਦਿਮਾਗ ਦੀਆਂ ਤਾਰਾਂ ਪੁੱਠੀਆਂ ਹੋ ਗਈਆਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਠੀਕ ਕਿਵੇਂ ਹੋਣਗੀਆਂ? ਮਹਾਰਾਜ ਕਹਿੰਦੇ ਜਿਹੜਾ ਮੇਰੇ ਚਰਨਾਂ ਤੇ ਆ ਕੇ ਇੱਥੇ ਮੱਥਾ ਟੇਕੀ